You're with SBS Radio. ਦੋਸਤੋ ਟੈਲੀਫੋਨ ਲਾਈਨ ਤੇ ਸਾਡੇ ਨਾਲ ਇਸ ਵੇਲੇ ਮੈਲਬਨ ਤੋਂ ਰਜਿੰਦਰ ਸਿੰਘ ਹੋਣਾ ਨੇ ਸਾਂਝ ਬਣਾਈ ਆ। ਕਈ ਸਾਰੇ ਲੋਕ ਸਾਨੂੰ ਸਵਾਲ ਕਰ ਰਹੇ ਆ, ਪੁੱਛ ਰਹੇ ਆ ਕਿ ਅੱਜ ਕੱਲ੍ਹ ਭਾਰਤ ਨੂੰ ਜੋ ਚਾਰਟਰਡ ਜਹਾਜ਼ ਜਾ ਰਹੇ ਆ ਉਹਨਾਂ 'ਚ ਕਿਸ ਕਿਸਮ ਦੀਆਂ ਦਿੱਕਤਾਂ ਆ ਰਹੀਆਂ, ਕਿਸ ਕਿਸਮ ਦੇ ਹਾਲਾਤ ਨੇ ਜਾਂ ਕਿਸ ਕਿਸਮ ਦੇ ਚੈਲੇਂਜਸ ਹੋ ਸਕਦੇ ਆ, ਉਸ ਸੰਬੰਧੀ ਅਸੀਂ ਰਜਿੰਦਰ ਹੋਣਾ ਤੋਂ ਜਾਣਕਾਰੀ ਲੈਣੀ ਆ। ਹਾਂਜੀ ਰਜਿੰਦਰ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਵੀ, ਜਿਹੜੇ ਸਾਰੇ SBS ਪੰਜਾਬੀ ਸੁਣ ਰਹੇ ਨੇ ਇਸ ਟਾਈਮ।
ਜੀ ਥੋੜਾ ਜਿਹਾ ਦੱਸੋਗੇ, ਤੁਹਾਡੇ ਮਾਪੇ ਹੁਣੇ ਹੁਣੇ ਭਾਰਤ ਗਏ ਨੇ, ਦਿੱਲੀ ਏਅਰਪੋਰਟ ਗਏ ਨੇ, ਕਿਹੋ ਜਿਹਾ ਰਿਹਾ ਤਜਰਬਾ ਉਹਨਾਂ ਦਾ?
ਭਾਜੀ ਨੋਰਮਲੀ ਦੇਖੋ ਜਿਵੇਂ ਆਪਾਂ ਟਰੈਵਲ ਕਰਦੇ ਆ ਉਹਦੇ ਨਾਲ ਥੋੜਾ ਜਿਹਾ ਡਿਫਰੈਂਟ ਸੀਗਾ, ਬਟ ਓਵਰਆਲ ਠੀਕ ਰਿਹਾ, ਕੋਈ ਇੰਨੀ ਜ਼ਿਆਦਾ ਪ੍ਰੋਬਲਮ ਨਹੀਂ ਆਈ। ਮੇਰੀ ਗੱਲ ਹੋਈ ਸੀਗੀ, ਥੋੜੀ ਜਿਹੀ ਪਰੇਸ਼ਾਨੀ ਤਾਂ ਹੁਣ ਤੁਹਾਨੂੰ ਪਤਾ ਹੀ ਹੈ, ਟਾਈਮ ਚੱਲ ਰਿਹਾ ਹੈ ਨਾ, ਬਟ ਓਵਰਆਲ ਠੀਕ ਰਿਹਾ ਸਾਰਾ ਐਕਸਪੀਰੀਅੰਸ।
ਕਿੰਨਾ ਸਮਾਂ ਲੱਗਿਆ ਉਹਨਾਂ ਨੂੰ ਨਵੀਂ ਦਿੱਲੀ ਪਹੁੰਚਣ ਲਈ?
ਚਾਰਟਰਡ ਫਲਾਈਟ ਸੀਗੀ ਮੈਲਬਨ ਏਅਰਪੋਰਟ ਤੋਂ, ਇੱਥੋਂ ਡਾਇਰੈਕਟ ਜਿਹੜੀ ਫਰੋਮ ਮੈਲਬਨ ਟੂ ਦਿੱਲੀ ਦੀ ਸਿੰਗਾਪੁਰ ਏਅਰਲਾਈਨ ਦੀ, ਤੇ ਕੁੱਲ ਜਿਹੜਾ ਸਮਾਂ ਲੱਗਿਆ ਬੇਸਿਕਲੀ ਉਹਨਾਂ ਨੂੰ ਜ਼ਿਆਦਾ ਟਾਈਮ ਹੈ ਜਿਹੜਾ ਏਅਰਪੋਰਟ 'ਤੇ ਲੱਗਿਆ, ਫਲਾਈਟ ਤਾਂ ਸਿੱਧੀ ਡਾਇਰੈਕਟ ਹੀ ਗਈ ਆ। ਨੋਰਮਲੀ ਆਪਾਂ ਕਹਿ ਲਓ ਵੀ 14 ਘੰਟੇ ਲੱਗ ਜਾਂਦੇ ਆ ਜਦੋਂ ਆਪਾਂ ਈਵਨ ਕਿ ਫਲਾਈਟ ਚੇਂਜ ਵੀ ਹੁੰਦੀ ਆ, ਬਟ ਉਹ ਏਅਰਪੋਰਟ 'ਤੇ ਜ਼ਿਆਦਾ ਟਾਈਮ ਲੱਗਣ ਕਰਕੇ ਥੋੜ੍ਹਾ ਜਿਹਾ ਉਹਨਾਂ ਨੂੰ ਡਿਲੇ ਹੋਈ।
ਮੈਲਬਨ ਚੜਾਉਣ ਗਏ ਸੀ ਏਅਰਪੋਰਟ 'ਤੇ?
ਹਾਂਜੀ ਮੈਂ ਮੈਲਬਨ ਗਿਆ ਸੀਗਾ, ਮੈਂ ਇਕੱਲੇ ਹੀ ਗਿਆ ਸੀਗਾ ਮੇਰੇ ਪੇਰੈਂਟਸ ਨੂੰ ਲੈ ਕੇ, ਕਿਉਂਕਿ ਸਾਨੂੰ ਪਤਾ ਹੈ ਹੁਣ ਦਾ ਟਾਈਮ ਹੈ ਜਿਹੜਾ ਓਬਵੀਅਸਲੀ ਕਾਫ਼ੀ ਜ਼ਿਆਦਾ ਸਟ੍ਰਿਕਨੈਸ ਹੈ, ਅਤੇ ਉਹਨਾਂ ਨੂੰ ਡਰੋਪ ਕੀਤਾ ਏਅਰਪੋਰਟ 'ਤੇ ਬਾਹਰ ਹੀ ਡਿਪਾਰਚਰ ਡਰਾਈਵ 'ਤੇ, ਸਾਨੂੰ ਮੈਨੂੰ ਅੰਦਰ ਨਹੀਂ ਜਾਣ ਦਿੱਤਾ ਉੱਥੇ, ਕਿਉਂਕਿ ਫੈਡਰਲ ਪੁਲਿਸ ਖੜ੍ਹੀ ਸੀਗੀ, ਉਹ ਕਿਸੇ ਵੀ ਆਊਟਸਾਈਡਰ ਨੂੰ ਜਾਣ ਨਹੀਂ ਦੇ ਰਹੇ ਸੀ ਇਨਸਾਈਡ, ਜਿਹੜਾ ਟਰੈਵਲ ਨਹੀਂ ਕਰ ਰਿਹਾ ਸੀ। ਇੱਕ ਲਾਈਨ ਸੀ, ਕਾਫ਼ੀ ਜ਼ਿਆਦਾ ਰਸ਼ ਸੀਗਾ ਕਿਉਂਕਿ ਫਲਾਈਟ ਪੂਰੀ ਭਰੀ ਹੋਈ ਸੀ।
300-400 ਲੋਕ ਗਏ ਹੋਣਗੇ
ਫਲਾਈਟ ਦੀ, ਮੈਨੂੰ ਪਤਾ ਨਹੀਂ ਜੀ ਕਿੰਨੀ ਹੁੰਦੀ ਹੈ ਕਪੈਸਿਟੀ, ਬਟ ਜਿੰਨੀ ਵੀ ਸੀਗੀ ਆਈ ਥਿੰਕ ਮੋਰ ਦੈਨ 300 ਤਾਂ ਹੋਣੀ, ਕਿਉਂਕਿ ਜਿੱਡਾ ਕੁ ਰਸ਼ ਸੀਗਾ।
ਇੱਕ ਦੂਜੇ ਦੇ ਨਾਲ ਜੁੜ ਕੇ ਬੈਠਣਾ ਪਿਆ, ਤੇ ਕੋਈ ਸ਼ੀਲਡਾਂ ਕੋਈ ਮਾਸਕ ਪਾ ਕੇ ਬੈਠਣਾ ਪਿਆ?
ਹਾਂਜੀ ਮੈਂ, ਮੇਰੇ ਪੇਰੈਂਟਸ ਨੇ ਜਦੋਂ ਬੈਠੇ ਸੀ ਫਲਾਈਟ 'ਚ ਉਹਨਾਂ ਨੇ ਫੋਟੋ ਸੈਂਡ ਕੀਤੀ ਸੀਗੀ, ਏਅਰਲਾਈਨ ਵਾਲਿਆਂ ਨੇ ਉਹਨਾਂ ਨੂੰ ਮਾਸਕ ਤੇ ਜਿਹੜੀ ਫੇਸ ਸ਼ੀਲਡ ਹੁੰਦੀ ਆ ਗਲਾਸ ਦੀ ਉਹ ਪ੍ਰੋਵਾਈਡ ਕੀਤੀ ਸੀਗੀ ਹਰੇਕ, ਆਲਮੋਸਟ ਹਰੇਕ ਪੈਸੰਜਰ ਨੂੰ, ਤੇ ਉਹ ਉਸ ਤਰੀਕੇ ਉਹਨਾਂ ਨੇ ਆਪਦੇ ਵੱਲੋਂ ਪੂਰਾ ਪ੍ਰੀਕੋਸ਼ਨ ਯੂਜ਼ ਕੀਤਾ, ਤੇ ਫਲਾਈਟ 'ਚ ਬਿਠਾਉਣ ਤੋਂ ਪਹਿਲਾਂ ਜਿੰਨੇ ਵੀ ਪੈਸੰਜਰ ਸੀਗੇ ਸਾਰਿਆਂ ਦਾ ਟੈਂਪਰੇਚਰ ਸਾਰਿਆਂ ਦੀ ਹਿਸਟਰੀ ਚੰਗੀ ਤਰ੍ਹਾਂ ਕਨਫਰਮ ਕਰਕੇ ਫਿਰ ਹੀ ਉਹਨਾਂ ਨੂੰ ਫਲਾਈਟ 'ਚ ਬਹਿਣ ਦਿੱਤਾ ਗਿਆ ਸੀ।
ਤੇ ਦਿੱਲੀ ਏਅਰਪੋਰਟ ਨੂੰ ਲੈ ਕੇ ਕੁਛ ਕੁ ਲੋਕ ਥੋੜ੍ਹੀ ਸ਼ਿਕਾਇਤ ਕਰ ਰਹੇ ਆ ਕਿ ਉੱਥੇ ਕਾਫ਼ੀ ਸਮਾਂ ਲੱਗ ਰਿਹਾ ਜਹਾਜ਼ 'ਚ ਉਤਰਨ ਤੋਂ ਬਾਅਦ ਬਾਹਰ ਨਿਕਲਣ ਤੱਕ। ਆਮ ਤੌਰ 'ਤੇ ਮੇਰਾ ਖਿਆਲ ਆ 2-2.5 ਘੰਟੇ ਤਾਂ ਵੈਸੇ ਹੀ ਲੱਗ ਜਾਂਦੇ ਆ, ਤੁਹਾਡੇ ਮਾਪਿਆਂ ਨੇ ਤੁਹਾਨੂੰ ਕੀ ਦੱਸਿਆ, ਕਿੰਨਾ ਕੁ ਸਮਾਂ ਲੱਗਿਆ ਉਹਨਾਂ ਨੂੰ?
ਮੈਨੂੰ ਜੋ ਭਾਪਾ ਜੀ ਨੇ ਦੱਸਿਆ ਉਸ ਮੁਤਾਬਿਕ ਆਲਮੋਸਟ ਜਿਹੜੇ ਜਿੰਨੇ ਵੀ ਪੈਸੰਜਰ ਜਾ ਰਹੇ ਆ ਜੀ ਉਹ ਸਾਰੇ ਚਾਰਟਰ ਫਲਾਈਟ ਦੇ ਥਰੂ ਹੀ ਜਾ ਰਹੇ ਆ, ਤੇ ਜਿਹੜਾ ਅਪਰੋਕਸੀਮੇਟਲੀ ਟਾਈਮ ਹੈ ਉੱਥੇ 6-8 ਘੰਟੇ ਏਅਰਪੋਰਟ 'ਤੇ ਲੱਗ ਰਹੇ ਇਨਸਾਇਡ, ਕਿਉਂਕਿ ਪਹਿਲਾਂ ਵਾਂਗੂ ਨੋਰਮਲ ਅਰਾਈਵਲ ਨਹੀਂ ਹੈਗਾ ਜੀ। ਹੁਣ ਸਟੇਟ ਵਾਈਜ਼ ਉੱਥੇ ਸੈਕਸ਼ਨ ਵੱਡੇ ਹੋਏ ਨੇ, ਕੋਈ ਪੰਜਾਬ ਦਾ ਹਰਿਆਣੇ ਦਾ ਡਿਫਰੈਂਟ ਹੈ, ਹਿਮਾਚਲ ਪ੍ਰਦੇਸ਼ ਦਾ ਅਲੱਗ ਹੈ, ਜਿੰਨੇ ਵੀ ਜਿਹੜੇ ਦਿੱਲੀ ਦੇ ਆਲੇ ਦੁਆਲੇ ਜਿੰਨੇ ਵੀ ਸਟੇਟਸ ਨੇ ਹੈ ਨਾ, ਉਹ ਬਸ ਤੁਸੀਂ ਉਹਨਾਂ ਨੇ ਦੱਸਿਆ ਵੀ ਜਿਹੜੇ ਵੀ ਜਿਸ ਸਟੇਜ ਦੇ ਸਟੇਟ ਦੇ ਪੈਸੰਜਰ ਸੀਗੇ ਉਸ ਸੈਕਸ਼ਨ 'ਚ ਜਾਂਦੇ ਸੀ, ਫਿਰ ਅੱਗੇ ਉਹਨਾਂ ਦੇ 20-25 ਜਣਿਆਂ ਦੇ ਗਰੁੱਪ ਬਣਾ ਕੇ ਅੰਦਰ ਜਿਹੜੀ ਪੂਰੀ ਉਹਨਾਂ ਦੀ ਕਾਗਜ਼ੀ ਕਾਰਵਾਈ ਕਰਕੇ ਫਿਰ ਉਹਨਾਂ ਨੂੰ ਉੱਥੋਂ ਜਿਹੜਾ ਪਰਮਿਸ਼ਨ ਦਿੱਤੀ ਜਾਂਦੀ ਸੀ ਜਾਣ ਦੀ, ਅਤੇ ਉਹ ਵੀ ਚੰਗੀ ਤਰ੍ਹਾਂ ਤਫਤੀਸ਼ ਕਰਕੇ, ਇੱਦਾਂ ਨਹੀਂ ਵੀ ਤੁਸੀਂ ਉਹਨਾਂ ਨੇ ਇੱਦਾਂ ਹੀ ਤੋਰਤਾ, ਉਹਨਾਂ ਨੇ ਕਾਫ਼ੀ ਜਿਹੜਾ ਪੇਪਰ ਡਾਕੂਮੈਂਟੇਸ਼ਨ ਹੈ ਕਾਫ਼ੀ ਜ਼ਿਆਦਾ ਕੀਤੀ ਹੈ, ਇਸੇ ਕਰਕੇ ਟਾਈਮ ਜਿਹੜਾ ਜ਼ਿਆਦਾ ਲੱਗ ਰਿਹਾ ਉੱਥੇ।
ਕੋਈ ਡਾਕਟਰ ਨਰਸਾਂ ਕੋਈ ਇਦਾਂ ਦਾ ਅਮਲਾ ਵੀ ਹੈ ਉੱਥੇ ਜਿਹੜਾ ਬੁਖਾਰ ਆ ਚੈੱਕ ਕਰਦਾ?
ਮੇਰੀ ਇਸ ਮਾਮਲੇ 'ਚ ਗੱਲ ਨਹੀਂ ਹੋਈ ਉਹਨਾਂ ਨਾਲ, ਬਟ ਉਹਨਾਂ ਨੇ ਦੱਸਿਆ ਸੀਗਾ ਵੀ ਚੈੱਕਅਪ ਹੈ ਜਿਹੜਾ ਉੱਥੇ ਦਿੱਲੀ ਏਅਰਪੋਰਟ 'ਤੇ ਹੋਇਆ, ਥੋੜ੍ਹਾ ਬਹੁਤਾ ਜਿੰਨਾ ਕੁ ਨੋਰਮਲੀ ਗੱਲ ਹੋਈ ਸੀਗੀ, ਬਟ ਉਹ ਮਤਲਬ ਜਿਹੜੇ ਨੋਰਮਲ ਪ੍ਰੋਸੀਜਰ ਹੈ COVID-19 ਦੇ ਉਹ ਤਾਂ ਫੋਲੋ ਅਪ ਕਰ ਹੀ ਰਹੇ ਸੀ।
ਯਾਨੀ ਮੇਰੇ ਕਹਿਣ ਦਾ ਭਾਵ ਸੀ ਕਿ ਕੋਈ ਸੈਂਪਲ ਵਗੈਰਾ ਲਏ ਜਾਂਦੇ ਆ ਉੱਥੇ ਕਿ ਨਹੀਂ?
ਜਿਹੜੇ ਜਿੰਨੇ ਵੀ ਪੈਸੰਜਰ ਨੇ ਉਹ ਜਿਹੜੀ ਅਥਾਰਟੀਜ਼ ਹੈ ਉਹ ਅਸਲ 'ਚ ਉਹਨਾਂ ਨੂੰ ਉਹਨਾਂ ਦੇ ਜਿਹੜੇ ਜਿਵੇਂ DC ਆਫਿਸ ਦੇ ਨਾਲ ਕਨੈਕਟ ਕਰਵਾ ਦਿੰਦੇ ਆ, ਉਹਨਾਂ ਦੇ ਪਾਸਪੋਰਟ ਉੱਥੇ ਹੋਲਡ ਕਰਕੇ ਅਤੇ ਉਹਨਾਂ ਨੂੰ ਡਾਇਰੈਕਸ਼ਨ ਦੇ ਦਿੱਤੀ ਜਾਂਦੀ ਹੈ ਕਿ ਵੀ ਤੁਸੀਂ ਅੱਜ ਤੋਂ 14-15 ਦਿਨ ਬਾਅਦ ਆਪਣੇ ਜਿਹੜੇ ਲੋਕਲ DC ਆਫਿਸਰ ਹੈ ਤੁਹਾਡਾ ਉੱਥੋਂ ਜਿਹੜੇ ਆਪਣੇ ਪਾਸਪੋਰਟ ਤੁਸੀਂ ਲੈ ਸਕਦੇ ਹੋ, ਉਹ ਫਿਰ ਉਹਦੇ ਵਿੱਚ ਹੀ ਸਾਰੀ ਕਾਰਵਾਈ ਹੋ ਜਾਂਦੀ ਹੈ।
ਤੇ ਕੁਆਰੰਟੀਨ ਦਾ ਕੀ ਪ੍ਰੋਸੀਜਰ ਆ ਰਜਿੰਦਰ ਉੱਥੇ ਇਸ ਵੇਲੇ? ਤੁਹਾਨੂੰ ਫਿਰ ਦਿੱਲੀ ਦੇ ਆਸੇ ਪਾਸੇ ਹੀ ਕਿਤੇ ਆਪਣਾ ਕਿਸੇ ਹੋਟਲ 'ਚ ਰਿਹਾਇਸ਼ ਰੱਖਣੀ ਪੈਂਦੀ 14 ਦਿਨ ਲਈ, ਜਾਂ ਤੁਸੀਂ ਆਪਣੇ ਘਰ ਜਾ ਸਕਦੇ ਹੋ, ਘਰ ਜਾ ਕੇ ਵੀ ਆਪਣੇ ਆਪ ਨੂੰ ਅਲੱਗ ਥਲੱਗ ਕੀਤਾ ਜਾ ਸਕਦਾ?
ਪਰ ਜਦੋਂ ਮੈਂ ਅਸਲ 'ਚ ਇਹ ਸਭ ਤੋਂ ਵੱਡਾ ਕੰਸਰਨ ਸੀਗਾ ਮੇਰਾ ਜਦੋਂ ਮੈਂ ਉਹਨਾਂ ਦੀ ਟਿਕਟ ਕਰਾਈ ਸੀਗੀ। ਮੈਂ ਇੰਡੀਅਨ ਦੀ ਜਿਹੜੀ ਇੰਡੀਆ ਦੀ ਗੌਰਮੈਂਟ ਦੀ ਵੈਬਸਾਈਟ ਆ ਉਹਦੇ 'ਤੇ ਡਾਇਰੈਕਸ਼ਨ ਪੜ੍ਹੀ ਆ, ਉਹ ਵੈਬਸਾਈਟ 'ਤੇ ਵੀ ਇਹ ਲਿਖਿਆ ਗਿਆ ਕਿ ਵੀ ਐਟਲੀਸਟ 7 ਡੇਜ਼ ਆ ਜਿਹੜਾ ਤੁਸੀਂ ਕੁਆਰੰਟਾਈਨ ਕਰਨਾ ਆ, ਅਤੇ ਉਹ ਉਹ ਉਹਦੇ 'ਚ ਇਹ ਨਹੀਂ ਲਿਖਿਆ ਹੋਇਆ ਸੀਗਾ ਵੀ ਕਿੱਥੇ ਕਰਨਾ ਆ, ਬਟ ਦਿੱਲੀ ਏਅਰਪੋਰਟ ਤੋਂ ਉਹਨਾਂ ਨੂੰ ਡਾਇਰੈਕਸ਼ਨ ਦੇ ਦਿੱਤੀ ਗਈ ਸੀਗੀ ਵੀ ਤੁਸੀਂ ਆਪਦੇ ਇਲਾਕੇ 'ਚ ਜਾ ਕੇ ਜਿਹੜਾ ਵੀ ਅਥੋਰਟੀਜ਼ ਨੇ ਐਲੋਕੇਟ ਕੀਤਾ ਗਿਆ ਜਿਹੜਾ ਹੋਟਲ ਆ ਫਿਰ ਕੋਈ ਧਰਮਸ਼ਾਲਾ ਜਿਵੇਂ ਪਿੰਡਾਂ ਦੀ ਹੁੰਦੀ ਆ ਤੁਸੀਂ ਉੱਥੇ ਕੁਆਰੰਟਾਈਨ ਕਰਨਾ ਆ, ਤੇ ਜੇ ਤੁਸੀਂ ਚੰਗੀ ਤਰ੍ਹਾਂ ਉਹਨਾਂ ਨੂੰ ਸੈਟਿਸਫਾਈ ਕਰ ਦਿੰਦੇ ਹੋ ਕਿ ਵੀ ਹਾਂ ਵੀ ਅਸੀਂ ਆਪਦਾ ਆਪ ਕੁਆਰੰਟਾਈਨ ਕਰਨਾ ਸਾਡਾ ਆਪਦਾ ਘਰ ਦਾ ਹੈਗਾ, ਜਿਹੜਾ ਮੇਰਾ ਪਰਸਨਲ ਐਕਸਪੀਰੀਅੰਸ ਆ ਮੇਰੇ ਪੇਰੈਂਟਸ ਦਾ, ਕਿਉਂਕਿ ਉਹ ਫਿਰ ਹੁਣ ਘਰੇ ਨੇ ਤੇ ਘਰੇ ਆਪਦੇ ਆਪ ਨੂੰ ਕੁਆਰੰਟਾਈਨ ਕੀਤਾ ਹੋਇਆ। ਹਲੇ ਹਰੇਕ ਇਲਾਕੇ ਦਾ ਡਿਫਰੈਂਟ ਹੈ ਜੀ, ਆਪਦੀ ਜਿੰਨੀ ਵੀ ਇਨਫੋਰਮੇਸ਼ਨ ਹੈ ਉੱਥੇ ਪੰਜਾਬ ਐਂਟਰ ਹੋਣ ਤੋਂ ਪਹਿਲਾਂ ਪੁਲਿਸ ਵਾਲਿਆਂ ਨੂੰ ਦੇ ਕੇ ਜਿੰਨੀ ਵੀ ਇਨਫੋਰਮੇਸ਼ਨ ਹੈ ਸਾਰੀ ਉਹਨਾਂ ਨੂੰ ਦੇ ਕੇ ਫਿਰ ਉਹਨਾਂ ਦੀ ਪਰਮਿਸ਼ਨ ਲੈ ਕੇ ਹੀ ਘਰੇ ਗਏ ਸੀ ਕੁਆਰੰਟਾਈਨ ਹੋਣ ਵਾਸਤੇ। ਅਗਲੇ ਦਿਨ ਡੀਸੀ ਆਫਿਸ ਜਿਹੜਾ ਹੈਲਥ ਡਿਪਾਰਟਮੈਂਟ ਹੈ ਉਹਨਾਂ ਦਾ ਫੋਨ ਵੀ ਆਇਆ ਸੀਗਾ ਜਸਟ ਟੂ ਕਨਫਰਮ ਕਿ ਵੀ ਉਹ ਪ੍ਰੋਪਰ ਜਿਹੜਾ ਕੁਆਰੰਟਾਈਨ ਹੋਏ ਹੋਏ ਆ, ਤੇ ਹੁਣ ਆ ਜਿਹੜੇ ਫੋਲੋ ਅਪ ਜਿਹੜੇ ਟੈਸਟ ਹੋਣੇ ਆ 3-4 ਦਿਨ ਬਾਅਦ। ਇਹ ਡਿਫਰੈਂਟ ਹੈ ਹਰੇਕ ਇਲਾਕੇ ਦਾ।
ਜ਼ਿਆਦਾਤਰ ਲੋਕ ਤਾਂ ਵੈਸੇ ਮੇਰਾ ਖਿਆਲ ਆ ਇੱਥੇ ਵੀਜ਼ਾ ਵਧਾਉਣ ਦੀ ਕੋਸ਼ਿਸ਼ ਕਰ ਰਹੇ ਆ, ਪਰ ਬਹੁਤ ਸਾਰੇ ਇਹੋ ਜਿਹੇ ਵੀ ਨੇ ਜਿਹੜੇ ਕੰਮਕਾਰ ਦੇ ਸਿਲਸਿਲੇ 'ਚ ਕੱਟੀ ਬੱਛੀ ਟੱਬਰ ਸਾਰਾ ਕੁਛ ਹੀ ਉੱਥੇ ਆ ਅਤੇ ਵਾਪਸ ਮੁੜਨ ਦੀ ਜ਼ਿੱਦ ਕਰਦੇ ਆ। ਫਿਰ ਤੁਹਾਡੇ ਮਾਪਿਆਂ ਨੂੰ ਵੀ ਫਿਰ ਜ਼ਰੂਰੀ ਕੰਮ ਜਾਣਾ ਪਿਆ?
ਅਸਲ 'ਚ ਪੇਰੈਂਟਸ ਨੂੰ ਮੇਰੇ ਨੂੰ ਜੀ 10 ਮਹੀਨੇ ਹੋ ਗਏ ਸੀ ਸਾਡੇ ਨਾਲ ਇੱਥੇ, ਤੇ ਹੁਣ ਯੂਜਲੀ ਉਹ ਇੰਨਾ ਕੁ ਟਾਈਮ ਲਾ ਕੇ ਗਏ ਆ ਹਮੇਸ਼ਾ। ਮੇਰਾ ਬ੍ਰਦਰ ਹੈਗਾ ਜੀ ਉੱਥੇ, ਸਾਡਾ ਆਪਦਾ ਕਾਰੋਬਾਰ ਵੀ ਹੈਗਾ। ਉਹ ਹੁਣ ਨਿਆਣੇ ਇੰਡੀਆ ਤੁਹਾਨੂੰ ਪਤਾ ਹੀ ਹੈ ਬਜ਼ੁਰਗਾਂ ਨੂੰ ਐਂ ਹੁੰਦਾ ਵੀ ਅਸੀਂ ਉੱਥੇ ਵੀ ਹੁਣ ਨਿਆਣੇ ਆ ਜਿਹੜੇ ਹੋ ਹੀ ਜਾਂਦਾ ਹਨਾ, ਥੋੜਾ ਜਿਹਾ ਮੈਨੂੰ ਇੱਕ ਤਾਂ ਇਹ ਸੀਗਾ ਵੀ ਮੰਮੀ ਥੋੜਾ ਜਿਹਾ ਹੁਣ ਐਂ ਕਹਿ ਲਓ ਫੀਲ ਕਰਨ ਲੱਗ ਗਈ ਸੀ ਵੀ ਮੈਂ ਆਪਦੇ ਘਰੇ ਜਾਣਾ ਹਨਾ। ਇੱਕ ਤਾਂ ਅਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ ਜੀ ਸਾਡੇ ਪੇਰੈਂਟਸ ਨੂੰ, ਉਹਨਾਂ ਨੂੰ ਉਹੀ ਰਹਿਣਾ ਵੀ ਅਸੀਂ ਉਹ ਸਾਡਾ ਘਰ ਆ, ਐ ਨੀ ਮੈਂ ਵੀ ਬਹੁਤ ਟਰਾਈ ਕੀਤੀ ਬਟ ਮੈਂ ਹਾਂਜੀ ਹਾਂ। ਤੇ ਉਹ ਦੂਜੀ ਕੰਸਰਨ ਮੇਰੀ ਇਹ ਸੀਗੀ ਕਿਉਂਕਿ ਹੁਣ ਜਿਹੜੇ ਇੱਥੇ ਦੇ ਹਾਲਾਤ ਬਣੇ ਹੋਏ ਆ ਜੀ, ਮੈਨੂੰ ਐਂ ਲੱਗਿਆ ਵੀ ਨਹੀਂ ਹੁਣ ਇਹਨਾਂ ਨੂੰ ਆਈ ਥਿੰਕ ਇਟਸ ਅ ਗੁੱਡ ਆਈਡੀਆ ਕਿ ਜੇ ਹੁਣ ਇੰਡੀਆ ਜਾਂਦੇ ਆ, ਕਿਉਂਕਿ ਮੈਡੀਕਲ ਦੇ ਮਾਮਲੇ ਵਿੱਚ ਇੰਡੀਆ ਥੋੜ੍ਹਾ ਜਿਹਾ ਫਾਸਟ ਕਹਿ ਲਓ, ਬੈਟਰ ਤਾਂ ਚਲੋ ਸਾਰੇ ਮੁਲਕ ਆਪਦੀ ਜਗ੍ਹਾ ਵਧੀਆ, ਸਾਡਾ ਆਸਟ੍ਰੇਲੀਆ ਬਹੁਤ ਸੋਹਣਾ ਜੀ ਹਨਾ, ਬੜੇ ਵਧੀਆ ਢੰਗ ਨਾਲ ਹੈਂਡਲ ਕਰ ਰਹੇ ਸਿਚੁਏਸ਼ਨ, ਬਟ ਪੇਰੈਂਟਸ ਨੂੰ ਜਿਹੜਾ ਇੱਕ ਮਾਇੰਡ ਦਾ ਹੁੰਦਾ ਨਾ ਕਿ ਵੀ ਯਾਰ ਸਾਡਾ ਉੱਥੇ ਜ਼ਿਆਦਾ ਬੈਟਰ ਟ੍ਰੀਟਮੈਂਟ ਹੋਣਾ ਸਾਰਾ ਵਧੀਆ, ਉਹ ਫਿਰ ਇਹ ਸਾਰੀ ਕੰਸਰਨ ਸੀਗੀ। ਸੋ ਵੀ ਡਿਸਾਈਡਡ ਹਨਾ, ਫਿਰ ਇਸੇ ਕਰਕੇ ਫਿਰ ਫੈਸਲਾ ਲਿਆ ਵੀ ਚਲੋ।
ਤੇ ਕਿੰਨੀ ਉਮਰ ਦੇ ਆ ਤੁਹਾਡੇ ਮਾਪੇ?
ਬਾਪੂ ਜੀ ਹਾਂ, ਪਾਪਾ ਜੀ ਹੈ ਸਰਦਾਰ ਗੁਰਦੀਪ ਸਿੰਘ ਜੋਸ਼ਨ ਜੀ, ਉਹ ਹੈਗੇ ਜੀ 65 ਈਅਰ ਦੇ, ਤੇ ਮੰਮੀ ਜੀ ਹੈ 59 ਦੇ।
ਤੇ ਕੀ ਸਲਾਹ ਹੋਊਗੀ ਤੁਹਾਡੀ ਦੂਜੇ ਲੋਕਾਂ ਲਈ ਜਿਹੜੇ ਇਸ ਵੇਲੇ ਆਪਣੇ ਮਾਪਿਆਂ ਨੂੰ ਜਾਂ ਕਿਸੇ ਹੋਰ ਸੱਜਣ ਪਿਆਰੇ ਨੂੰ ਭਾਰਤ ਭੇਜਣਾ ਚਾਹੁੰਦੇ ਆ?
ਦੇਖੋ ਸਲਾਹ ਤਾਂ ਮੈਂ ਹੁਣ ਇੰਨੇ ਜੁਗੇ ਹੈ ਨਹੀਂ ਵੀ ਅਸੀਂ ਸਲਾਹ ਦੇ ਸਕੀਏ, ਬਟ ਜੇ ਤੁਹਾਡਾ ਜਾਣਾ ਜ਼ਰੂਰੀ ਆ, ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਉੱਥੇ ਜਾਏ ਬਗੈਰ ਨਹੀਂ ਸਰ ਰਿਹਾ, ਤਾਂ ਇਹ ਚਾਰਟਰ ਫਲਾਈਟ ਆ ਜਿਹੜੇ ਹੁਣ ਕਾਫੀ ਜ਼ਿਆਦਾ ਜਾ ਰਹੀ ਨੇ ਮੈਲਬਨ ਦੇ ਵਿੱਚੋਂ, ਤੁਸੀਂ ਲੈ ਸਕਦੇ ਹੋ, ਇਟਸ ਸੇਫ ਟਰੈਵਲ ਹੈ ਜਿਹੜਾ ਸੇਫ ਹੈ, ਏਅਰਪੋਰਟ ਅਥੋਰਟੀਜ਼ ਹੈ, ਟਰੈਵਲ ਏਅਰਲਾਈਨਸ ਅਥੋਰਟੀਜ਼ ਹੈ, ਸਾਰੇ ਉਹ ਪੂਰੇ ਜਿਹੜੇ ਪ੍ਰੋਪਰ ਪ੍ਰੀਕੋਸ਼ਨ ਯੂਜ਼ ਕਰ ਰਹੇ ਆ ਟਰੈਵਲ ਵਾਸਤੇ, ਤੇ ਬਸ ਇਹ ਵੀ ਇੱਥੋਂ ਤੁਸੀਂ ਫਾਇੰਡ ਆਊਟ ਕਰਕੇ ਜਾਓ, ਜਿਸ ਇਲਾਕੇ ਦੇ ਵੀ ਤੁਸੀਂ ਹੈਗੇ ਨਾ ਤੁਸੀਂ ਉਹ ਆਪਦਾ ਫਾਇੰਡ ਆਊਟ ਕਰਕੇ ਜਾਓ ਵੀ ਅਸੀਂ ਕਿਸ ਤਰੀਕੇ ਉੱਥੇ ਕੁਆਰੰਟਾਈਨ ਹੋਣਾ, ਬਟ ਕੁਆਰੰਟਾਈਨ ਜੇ ਹੋਣਾ ਵੀ ਉਹ ਚੰਗੀ ਗੱਲ ਆ ਜੀ ਮੈਂ ਕਹਿੰਦਾ, ਕਿਉਂਕਿ ਤੁਸੀਂ ਆਪਣਾ ਜਿਹੜਾ ਫਰਜ਼ ਅਦਾ ਕਰ ਰਹੇ ਹੋ ਕਮਿਊਨਿਟੀ ਵੱਲ ਹਨਾ, ਜੇ ਤੁਹਾਨੂੰ ਰੱਬ ਨਾ ਕਰੇ ਹੁੰਦਾ ਵੀ ਹੈ ਤਾਂ ਤੁਸੀਂ ਅਗਲੇ ਨੂੰ ਐਟਲੀਸਟ ਇਹ ਕੋਵਿਡ-19 ਦਾ ਜਿਹੜਾ ਇਹ ਅਗਲੇ ਨੂੰ ਦਊਂਗੇ ਨਾ, ਉਹ ਵਧੀਆ ਹੈ ਜੇ ਕੁਆਰੰਟੀਨ ਹੋਵੋਗੇ ਤੁਸੀਂ ਉੱਥੇ।
ਬੜੀ ਮਿਹਰਬਾਨੀ ਰਜਿੰਦਰ ਸਾਡੇ ਨਾਲ ਗੱਲ ਕਰਨ ਲਈ, ਤੇ ਉਮੀਦ ਕਰਦੇ ਹਾਂ ਕਿ ਸਾਡੇ ਸੁਣਨ ਵਾਲੇ ਇਹਦੇ ਤੋਂ ਲਾਭ ਲੈਣਗੇ, ਪਰ ਨਾਲ ਨਾਲ ਅਸੀਂ ਆਪਣੇ ਸੁਣਨ ਵਾਲਿਆਂ ਨੂੰ ਇਹ ਵੀ ਦੱਸਣਾ ਜ਼ਰੂਰੀ ਸਮਝਦੇ ਹਾਂ ਕਿ ਇਹ ਕੋਈ ਸਲਾਹ ਨਹੀਂ ਆ, ਇਹ ਰਜਿੰਦਰ ਹੋਣਾ ਦੇ ਮਾਪਿਆਂ ਦੇ ਜਾਂ ਉਹਨਾਂ ਦੇ ਪਰਿਵਾਰ ਦੇ ਨਿੱਜੀ ਤਜ਼ਰਬੇ ਨੇ। ਸੋ ਇਸ ਸਿਲਸਿਲੇ 'ਚ ਤੁਸੀਂ ਆਪਣੀ ਜਾਣਕਾਰੀ ਸੰਬੰਧਿਤ ਅਦਾਰਿਆਂ ਤੋਂ ਜ਼ਰੂਰ ਲੈਣੀ ਆ। ਅੱਜ ਸਮਾਂ ਦੇਣ ਲਈ ਰਜਿੰਦਰ ਬਹੁਤ ਬਹੁਤ ਧੰਨਵਾਦ।
ਧੰਨਵਾਦ ਭਾਜੀ, ਥੈਂਕ ਯੂ ਜੀ, ਥੈਂਕ ਯੂ। ਯੂ ਵਿਦ SBS ਰੇਡੀਓ।